بسم الله الرحمن الرحيم.
شروع اللہ کے نام سے جو بڑا مہربان نہایت رحم والا ہے.
الحمدللہ رب العالمین والصلاة والسلام على حبیبہ محمد وآلہ وصحبہ اجمعین. اعوذ باللہ من الشیطان الرجیم. بسم اللہ الرحمن الرحیم. والذین آمنوا وعملوا الصالحات لنکفرن عنہم سیئاتہم ولنجزینہم احسن الذی کانوا یعملون. ووصینا الانسان بوالدیہ حسنا وان جاہداک لِتُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا إِلَيَّ مَرْجِعُكُمْ فَأُنَبِّئُكُمْ بِمَا كُنْتُمْ تَعْمَلُونَ. اللَّهُمَّ سُبْحَانَكَ لَا عِلْمَ لَنَا إِلَّا مَا عَلَّمْتَنَا إِنَّكَ أَنْتَ الْعَلِيمُ الْحَكِيمُ. مَوْلَا يَا صَلِّ وَسَلِّمْ دَائِمًا أَبَدًا عَلَى حَبِيبِكَ خَيْرِ الْخَلْقِ كُلِّهِمْ. جڑے لوگ اپنے عقیدے کی اصلاح کرتے ہیں. بنیادی بات ہے عقیدہ اور نظریہ. ساڈے عہد چکے بھی بڑی بدنصیبی ہے کہ اسی سال عمر گزار چھوڑنے, عقیدے کی فکر نہیں کرتے. جڑا کوئی سنیا سنایا اسے تو ڈٹے رہنے. عقیدے کی صحت کی بہت زیادہ فکر کرنی چاہیے. سو فرمایا والذین آمنوا, جنہ لوکاں دا ایمان درست ہوندا, عقیدہ درست ہوندا, وعمل الصالحات, ایمان دے نال عمل صالح دی قید پورے قرآن وچ ملدی. ایمان دا تقاضا ہی ہے کہ جس دا عقیدہ درست ہوے اس دا عمل صالح ہونا چاہیے. اور عمل صالح تو یہ مراد نہیں کہ وہ بہت نفلاں پڑھدا یا بہت روزے رکھدا. بھائی بے شک ایک بندہ نبی کریم صلی اللہ علیہ وسلم کی خدمت عالی حاضر ہوا. یا رسول اللہ کو مختصر جی گل دسو جس نہ میری نجات ہو جائے. آپ صلی اللہ علیہ وسلم نے فرمایا اللہ تے بھروسہ رکھ, پانچ نمازاں پوریاں کر, رمضان شریف روزے رکھ, زکات دے, فرض ہوئے تو حج کر, فرائض تے کار بند رہو اور حق تے رہو, جھوٹ دا ساتھ نہ دے, تیری نجات واسطے کافی. اس کا کہ یا رسول اللہ میں اس سے ڈٹ ہوا سا, میں زیادہ نہیں چاہیے, میں اللہ میں معاف کر دے. وہ گل کر کے چلا گیا. حضور صلی اللہ علیہ وسلم فرمایا اگر یہ سچ پہ بولتا تو جنتی, اگر یہ فرائض سے کار بند رہا اللہ اس کی نجات کر دے گا. یہ ضروری نہیں کہ کسی بہو نفلوں پڑھیا, جتنی کو پڑھے اچھیاں, لیکن پہلے عقیدے دی اصلاح ہو. اگر عقیدے خراب بھی ہے تو بس پہ وظیفے پڑھو, پہ اٹھو بو, پہ زور لاؤ, پہ ہلیے بناؤ, لمے پیران تصاوے چکے, پہی رکھو, کوئی فرق نہیں پڑنا. پہلی گل یہ عقیدہ درست ہوئے. دوسری گل یہ کہ عمل حضور دی منشا دے اور حضور دی سنت دے مطابق ہوئے. ہر اس عمل صلاحیت ہے جڑا حضور دی سنت دے مطابق ہے. جڑا حضور دی منشا علی دے خلاف ہے وہ کوئی اسے صلاحیت نہیں. جڑے لوگ کا عقیدہ درست ہوں جنہوں کا اور عمل صالح ہوں, انہوں کو چھوٹیاں موٹیاں جڑیاں غلطیاں ہو گئیں, وڈے گناہ ہو گئے, خطائیں ہو گئیں, اللہ کریم فرمائے گا بندہ اس دے نال نفس بھی ہے, پھر اس دے پیچھے شیطان بھی لگا ہوا, پھر دنیا دیا لذات اور دنیا دیا خوبصورتیاں بھی ہیں. اگر اس کو کوئی گناہ ہو گئے لیکن عقیدے خرابی نہیں آئے, اگر اس کو کوئی گناہ ہو گئے لیکن وہ بدعات گرفتار نہیں ہویا, اعمال جڑے بھی تھوڑے نہیں اب ان ہیں سنت دے مطابق, یہ دو گلا کار بند رہا ہے کہ اس نے عقیدہ درست رکھا, دوسرا زیادہ سنت نو چھوڑ کے بدعات رسومات کا گرفتار نہیں ہویا, بلکہ حضور دی منشا عمل الصالحات, عمل اس نے صالح رکھا. عمل صالح دی مخالفت ہے بدعات جہاں حضور نبی کریم صلی اللہ علیہ وسلم نے نہیں دسیاں اور آپ کے نام کے لوگ بعض عبادت گھڑ لیاں, یہ بہت بڑا ظلم ہے. اگر ان چیزاں گرفتار نہیں ہوئے تو باقی گناہ فرمایا میں معاف کر دیا گا. اور اس نے جڑی نیکیاں کیتیاں انہوں نے بہت زیادہ بدلا اس میں. اگر اس کو بتقاضا بشریت خطا ہو گئی, یہ کوئی گناہ ہو گئے لیکن اس نے عقیدے شرف نہیں آن دیتا, اور جڑے اعمال کیتے اونا بدعت نو داخل نہیں ہون دیتا، سنت دے مطابق کیتے، ایسے لوکاں دے انہاں کو کوئی خطائیں ہو بھی گئیاں تو اللہ فرمایا میں معاف کر دیاں گا۔ نبی کریم صلی اللہ علیہ وسلم نے فرمایا کہ اگر کوئی زمین و آسمان دے اس جو سماوی نو گناہ نہ بھر بھی دے نا، اللہ دی رحمت نو عاجز نہیں کر سکدا، او قادر معاف کر سکدا۔ شرط یہ ہے کہ ایمان درست ہوئے، شرط یہ ہے کہ یہ بدعت دی مصیبت یہ ہے کہ یہ نال عقیدے بھی لے رہے ہیں، یعنی ایک تو ہونا نا گناہ ہو گیا، بندے کسے دا حق کھا لیا، اس نے پتا میں پرایا حق کھا دا گناہ ہو گیا، کسے کو غلطی ہو گئی، کسے دا ہور کوئی جرم کر دیتا، اس نے پتا میرے کوئی گناہ ہو گیا۔ یہ بدعت یہ مصیبت ہے کہ بدعت نو نیکی تصور کیتا ہے، اور علماء مفسرین کرام لکھتے ہیں کہ بدعت دی مصیبت یہ ہے کہ بدعت نو توبہ نصیب نہیں ہوندی، یعنی جس نے نیکی سمجھا تو توبہ کیوں کرے گا، گناہ جڑا اپنے عمل نو برائی سمجھا وہ تو کسی ویلے اس تو توبہ بھی کر لینا، تو جو سمجھ گئی نیکی ہے بدعت چ مصیبت ہے، بدعت آتے ہیں دین دے معاملے چ وہ کام جڑا حضور تو ثابت نہیں، نہ آپ سلم نے کیتا، نہ کرنے دا حکم دیتا، نہ کسی کردیاں ویکھ کے راضی ہوئے، نہ اس دے کرنے دی آپ نے خواہش کیتی ہے، او گل گھڑ لینی اور آخنا اے ثواب بھی ہے، اگر کوئی ایسی گل کرتا اور اس نو ثواب نہیں سمجھتا تو وہ ہور گل ہے، لیکن اس نو عبادت اور ثواب بھی سمجھا کے بدعت بن جائے گی۔ ہوں بدعت دی مصیبت ایویں کہ جڑا کم حضور نے نہیں دسیا تو میں گھڑ لیا تو اس نو بھی ثواب سمجھ لیں، یہ تو ایک ہو گئی شرکت ہو گئی نبوت، میں نبی کا دسیا بھی ثواب ہے، میرا دسیا بھی ثواب ہے، اسی طرح اللہ تے بہتان ہو گیا، اللہ پاک نے اس کا حکم اپنے نبی نو نہیں دیتا، نبی کریم نے حکم اگر نہیں دسیا تو یہ ادا یہ بھی ثواب ہے، یہ اللہ دے تے بھی بہتان ہوئے، وہی عظمت تے بھی، اور نبی صلی اللہ علیہ وسلم دی عظمت تے بھی یہ داغ لگایا گیا، لہذا یہ بہت بڑا جرم ہے۔ تو سو فرمایا وہ لوگ جڑے اپنا یہ بدعت جڑی وہ عقیدے بھی مجروح کر دیتی ہے نا، اور گناہ عقیدے تو مجروح کو نہیں کرتا، فرمایا عقیدہ جنہاں ٹھیک رکھیا اور عمل سنت کے مطابق کیتا، انہاں کو اگر کوئی دوسرے گناہ ہو بھی گئے تو اللہ کریم فرمائے گا میں معاف کر دیا گا، اور جڑیاں انہاں نیکیاں کیتیاں انہاں دا بہت بڑا بہت اچھا اجر انہاں نوں عطا فرمایا جائے، حتیٰ کہ فرمایا وسوسے نال انسان بے والدہ حسنا، دنیا دے والدین دا ایک ایسا رشتہ کہ جنہ نہ حسن سلوک کا حکم خود اللہ کریم نے دیتا، والدہ ولا تک اللہ عما افن ولا تنحرما وک اللہ عما قول کریما، والدین دے سامنے کوئی بیزاری دی گل نہ کرو، انہوں دے نال کدی نفرت نہ کرو، اور کل لہما قول کریما، ہمیشہ انہوں نال بڑی کرم دی بڑے پیار دی گل انہوں نے نہ کیتی کرو۔ فرمایا وبسے نل انسان بے والدے ہی حسنا، دنیا تے والدین تو وڈا قبیلہ کہڑا ہوندا، ماں باپ تے جنہاں نال حسن سلوک دا حکم اللہ کریم نے دتا، انہاں نال پیار کرو، انہاں دی خدمت کرو، انہاں دی خوشی حاصل کرو۔ و ان جاہداک لتشرک بی ما لیس لک بہ علم فلا تطعہما، لیکن اگر والدہ اور والد دوئے بھی زندہ ہون، دوئے ضعیف العمر ہون، تسی انہاں دی خدمت کرو، انہاں دی خاطر کرو، انہاں دی بہت زیادہ پیار کرو انہاں دے نال، لیکن اگر ان دوئے بھی زور رہنے نا بھائی عقیدہ بدل رہا یا بدعت گرفت، کوئی ایسی وہ کوشش کر دیں کہ وہ اللہ دے حکم دے خلاف فرمائے، یہ انہاں دی گل نہیں منی جائے، ہوں اس تو اگے تو بڑا قبیلہ دنیا تے کوئی نہیں ہے، کوئی کافر مشرک ایڈا قبیلہ تو نہیں تو اڈا نزدیکی جتنا والدین، اور والدین ایسا رشتہ جس تے اعتراض اللہ نے بھی حکم دیتا، فرمایا اگر ماں باپ بڈے اور دوئے زندان اور دوئے پورا زور لینے کہ لتشرے کبھی کہ تسی اللہ دے نال جڑا ایمان ہے اسے کوئی شرک داخل کر لو، یہ کسی بدعت دے اسیر ہو جاؤ، یہ اتباع نبوت چھوڑ دیو، فلا تطے ہو ماں سدھی جی گل انہوں کی یہ گل قتل نہ من، نافرمانی نہیں ہوتی، یہ اللہ دی اطاعت ہے، ਉਹਨਾਂ ਨੂੰ ਅੱਗੋਂ ਝਿੜਕੋ ਨਹੀਂ, ਉਹਨਾਂ ਤੋਂ ਨਾਰਾਜ਼ ਨਾ ਹੋਵੋ, ਉਹਨਾਂ ਦੀ ਖਿਦਮਤ ਬੰਦ ਨਾ ਕਰੋ, ਲੇਕਿਨ ਜਿਸਦੇ ਵਾਅਦੇ ਨਾ ਕੋਈ ਹਜ਼ੂਰ ਦੇ ਹੁਕਮ ਦੇ ਖਿਲਾਫ ਕੰਮ ਕਰੋ, ਇਹ ਉਹਨਾਂ ਦੀ ਗੱਲ ਨਾ ਮੰਨੀ ਜਾਏ। ਇਲਈਆ ਮਰਜੀ ਹੁਕਮ ਫੋਨ ਅੱਪੇ ਹੁਕਮ ਬਿਮਾ ਕੁਨ ਤੁਮ ਤਾਮਲੂਨ, ਇਸ ਵਾਸਤੇ ਕਿ ਤੁਸੀਂ ਮੁੜ ਕੇ ਵਾਲਦੈਨ ਕੋਈ ਹਿਸਾਬ ਨਹੀਂ ਦੇਣਾ, ਤੁਸੀਂ ਮੁੜ ਕੇ ਮੇਰੀ ਬਾਰਗਾਹ ਚ ਆਉਣਾ ਔਰ ਉੱਥੇ ਅੱਲਾ ਕਰੀਮ ਤੁਹਾਨੂੰ ਤੁਹਾਡੇ ਅਮਾਲ ਦੇ ਬਾਰੇ ਖਬਰ ਕਰੇਗਾ। ਤੁਸੀਂ ਬਾਦ ਗੁਨਾਹ ਕਰਕੇ ਭੁੱਲ ਗਏ ਹੋਗੇ, ਲੇਕਿਨ ਅੱਲਾ ਨਹੀਂ ਭੁੱਲੇਗਾ। ਵੱਲਜ਼ੀਨ ਆਮਨੂ ਵਅਮਿਲੁ ਸਾਲਿਹਾਤਿ ਲਨੁਦਖਿਲਨਹੁਮ ਫਿਸ-ਸਾਲਿਹੀਨ, ਜਿਹੜੇ ਲੋਕ ਆਪਣੇ ਅਕੀਦੇ ਦੀ ਹਿਫਾਜ਼ਤ ਕਰਨਗੇ ਔਰ ਆਪਣੇ ਅਮਲ ਦੀ ਹਿਫਾਜ਼ਤ ਕਰਨਗੇ, ਜਿਹੜਾ ਅਮਲ ਕਰਦੇ ਉਹ ਹਜ਼ੂਰ ਦੀ ਮਨਸ਼ਾ ਮੁਬਾਰਕ ਦੇ ਮੁਤਾਬਿਕ ਹੋਏਗਾ ਔਰ ਜਿਹੜਾ ਉਹਨਾਂ ਦਾ ਨਜ਼ਰੀਆ ਔਰ ਅਕੀਦਾ ਉਹ ਹੋਏਗਾ ਜਿਹੜਾ ਹਜ਼ੂਰ ਸੱਲਮ ਨੇ ਤਾਲੀਮ ਫਰਮਾਇਆ। ਉਹਨਾਂ ਨੂੰ ਲਨੁਦਖਿਲਨਹੁਮ ਫਿਸ-ਸਾਲਿਹੀਨ, ਉਹਨਾਂ ਨੂੰ ਮੈਂ ਆਪਣੇ ਸਾਲੇ ਬੰਦਿਆਂ 'ਚ ਦਾਖਲ ਕਰ ਦਿਆਂ। ਹੁਣ ਇਹ ਸਿਰਫ ਆਖਰਤ ਤੇ ਮੁਖਤਸ ਨਹੀਂ ਕੀਤਾ ਜਾ ਸਕਦਾ, ਮਰਨੇ ਤੋਂ ਬਾਅਦ ਉਹ ਨੇਕ ਲੋਕਾਂ ਨਾਲ ਉਠਾਏ ਜਾਣਗੇ, ਜ਼ਿੰਦਗੀ ਤੇ ਵੀ ਇਸਦਾ ਉਤਨਾ ਹੀ ਹੁਕਮ ਵਾਰਿਦ ਹੁੰਦਾ ਜਿਤਨਾ ਮੌਤ ਔਰ ਬਾਦਲ ਮੌਤ ਤੇ। ਉਹਨਾਂ ਨੂੰ ਜ਼ਿੰਦਗੀ 'ਚ ਵੀ ਤੌਫੀਕ ਅਮਲ ਐਸੀ ਹੁੰਦੀ ਕਿ ਉਹ ਸਾਰੇ ਕੀਨੇ ਸ਼ਾਮਲ ਹੋ ਗਏ, ਲੇਕਿਨ ਬੁਨਿਆਦ ਅਕੀਦਾ ਔਰ ਅਮਲ ਹੈ ਔਰ ਉਸ 'ਚ ਅਕੀਦੇ 'ਚ ਵੀ ਕੋਈ ਮਿਲਾਵਟ ਨਾ ਆਵੇ ਔਰ ਅਮਲ 'ਚ ਵੀ ਕੋਈ ਮਿਲਾਵਟ ਨਾ ਆਵੇ, ਅਕੀਦਾ ਵੀ ਖਰਾ ਹੋਵੇ ਅਮਲ ਵੀ ਖਰਾ ਹੋਵੇ, ਫਰਮਾਇਆ ਉਹਨਾਂ ਨੂੰ ਮੈਂ ਆਪਣੇ ਨੇਕ ਬੰਦਿਆਂ 'ਚ ਦਾਖਲ ਕਰ ਦੇਣਾ। ਵਾ ਮਿਨ ਅੰਨਾਸ ਮੈਂ ਯਕੂਲੁ ਆਮਨਾ ਬਿੱਲਾਹ ਫੈਜ਼ਾ ਉਜ਼ੀ ਫਿੱਲਾਹ ਜਾਅਲਾ ਫਿਤਨਤੁ ਅੰਨਾਸ ਕਅਜ਼ਾਬਿੱਲਾਹ। ਕੁਝ ਲੋਕ ਅਜਿਹੇ ਹੁੰਦੇ ਜਿਹੜੇ ਆਪਣੇ ਮੁਸਲਮਾਨ ਹੋਣੇ ਦਾ ਐਲਾਨ ਤਾਂ ਕਰਦੇ ਨੇ ਅਸੀਂ ਮੁਸਲਮਾਨ ਹਾਂ, ਆਮਨਾ ਬਿੱਲਾਹ ਸਾਡਾ ਅੱਲਾਹ 'ਤੇ ਈਮਾਨ ਹੈ, ਅੱਲਾ ਦੀ ਕਿਤਾਬ 'ਤੇ ਈਮਾਨ ਹੈ, ਜ਼ਰੂਰੀਅਤ ਦੀਨ ਨੂੰ ਮੰਨੇ ਆ, ਹਜ਼ੂਰ ਨਬੀ ਕਰੀਮ ਸੱਲਮ ਦੀ ਨਬੂਵਤ ਸਦਾਕਤ ਔਰ ਅਜ਼ਮਤ 'ਤੇ ਸਾਡਾ ਈਮਾਨ ਹੈ, ਆਖਰਤ 'ਤੇ ਈਮਾਨ ਹੈ, ਜ਼ਰੂਰੀਅਤ ਦੀਨ ਨੂੰ ਮੰਨੇ ਆ। ਲੇਕਿਨ ਫੈਜ਼ਾ ਉਜ਼ੀ ਫਿੱਲਾ ਅੱਲਾ ਦੀ ਰਾਹ ਜਿਸੇ ਕੋਈ ਮੁਸ਼ਕਲ ਆ ਪੈਂਦੀ, ਇਜ਼ਾ ਬਰਦਾਸ਼ਤ ਕਰਨੀ ਪਾਉਂਦੀ, ਕੋਈ ਆਜ਼ਮਾਇਸ਼ ਆ ਪੈਂਦੀ, ਇਬਤਲਾ ਆ ਪੈਂਦਾ, ਇਮਤਿਹਾਨ ਆ ਪੈਂਦਾ, ਜਾਲਾ ਫਿਤਨਾ ਤੰਨਾ ਸਿਕਾਜ਼ਾ ਬਿੱਲਾ, ਉਸ ਵੇਲੇ ਵੱਧ ਲੋਕਾਂ ਤੋਂ ਇਹ ਡਰਦੇ ਜੋ ਅੱਲਾ ਦੇ ਅਜ਼ਾਬ ਤੋਂ ਡਰਨਾ ਚਾਹੀਦਾ। ਉਸ ਵੇਲੇ ਫਿਰ ਆਦਿਨ ਅਮਰੀਕਾ ਨਾਰਾਜ਼ ਹੋ ਗਿਆ ਤਾਂ ਸਾਨੂੰ ਪੱਥਰ ਦੇ ਦੌਰੇ ਦੱਕੇ, ਉਸ ਵੇਲੇ ਅੱਲਾ 'ਤੇ ਈਮਾਨ ਕਿੱਥੇ ਹੁੰਦਾ? ਅਮਰੀਕਾ ਨਾਰਾਜ਼ ਹੁੰਦਾ ਤਾਂ ਹੋਵੇ ਨਾ, ਅੱਲਾ ਤਾਂ ਸਾਡੇ ਨਾਲ ਹੈ, ਜਿਸ ਤਰ੍ਹਾਂ ਅੱਲਾ ਰੱਖਣਾ ਉਸ ਤਰ੍ਹਾਂ ਅਸੀਂ ਰਹਿਣਾ। ਅਗਰ ਅਸੀਂ ਮਾਰੇ ਗਏ ਸ਼ਹੀਦ ਹੋ ਜਾਵਾਂਗੇ, ਜ਼ਿੰਦਾ ਰਹੇ ਤਾਂ ਬੰਦਾ ਮੋਮਨ ਦੀ ਹੈਸੀਅਤ ਜ਼ਿੰਦਾ ਰਹਾਂਗੇ, ਗਾਜ਼ੀ ਦੀ ਹੈਸੀਅਤ ਜ਼ਿੰਦਾ ਰਹਾਂਗੇ, ਫਰਕ ਕਿਉਂ ਪਾਉਂਦਾ? ਲੇਕਿਨ ਉਹ ਇਸ ਤਰ੍ਹਾਂ ਡਰ ਰਹੇ ਨੇ ਜੋ ਅੱਲਾ ਦੇ ਅਜ਼ਾਬ ਤੋਂ ਡਰਨਾ ਚਾਹੀਦਾ। ਵਲੈਨ ਜਾ ਨਸਰੁਮ ਰੱਬੇ ਕੁਲ ਯਕੂਲ ਨਾ ਕੁੰਨਾ ਮਾਕੁਮ, ਔਰ ਜਿਹੜੇ ਮੋਮਿਨੀਨ ਸਾਬਤ ਕਦਮ ਰਹਿੰਦੇ ਉਹਨਾਂ ਨੂੰ ਅਗਰ ਫਤਿਹ ਹੋਵੇ, ਕਾਮਯਾਬੀ ਹੋਵੇ, ਉਸ ਵੇਲੇ ਬੜੇ ਦਾਅਵੇ ਕਰਦੇ ਅਸੀਂ ਵੀ ਤੁਹਾਡੇ ਨਾਲ ਆਸੇ ਜੀ, ਅਸੀਂ ਤੁਹਾਡੇ ਨਾਲ ਬਰਾਬਰ ਦੇ ਸ਼ਰੀਕ ਹਾਂ ਜੀ, ਅਸੀਂ ਤੁਹਾਡੇ ਨਾਲ ਜੀ, ਬਿਲਕੁਲ ਸਾਡੀ ਪੂਰੀ ਜਿਹੜੀ ਹੈ ਕੁਵਤ ਉਹ ਤੁਹਾਡੇ ਨਾਲ ਹੈ। ਅਵਲੈਸਾ ਅੱਲਾਹੁ ਬਿਆਲਮ ਬਿਮਾ ਫੀ ਸਦੂਰਿਲ ਆਲਮੀਨ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਕੁਝ ਲੋਕਾਂ ਦੇ ਕਾਇਨਾਤ ਦੀ ਮਖਲੂਕ ਦੇ ਜੋ ਕੁਝ ਦਿਲਾਂ ਦੇ ਅੰਦਰ ਹੈ ਅੱਲਾ ਉਸ ਨੂੰ ਜਾਣਦਾ। ਚਲੋ ਬੰਦੇ ਤਾਂ ਤੁਸੀਂ ਧੋਖਾ ਦੇ ਲੈ ਸੋ, ਅੱਲਾ ਰੱਬੁਲ ਆਲਮੀਨ ਨੂੰ ਤਾਂ ਧੋਖਾ ਨਹੀਂ ਦਿੱਤਾ ਜਾ ਸਕਦਾ, ਉਹ ਤਾਂ ਵਿਚਲੀਆਂ ਗੱਲਾਂ ਜਾਣਦਾ। وَلَيَعْلَمَنَّ اللَّهُ الَّذِينَ آمَنُوا وَلَيَعْلَمَنَّ الْمُنَافِقِينَ, ਅੱਲਾ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਦੇ ਈਮਾਨ ਖਰੇ ਪੱਕੇ ਔਰ ਸੱਚੇ, ਔਰ ਮੁਨਾਫਿਕੀਨ ਨੂੰ ਵੀ ਬੜੀ ਅੱਛੀ ਤਰ੍ਹਾਂ ਜਾਣਦਾ। ਇਹ ਮੁਨਾਫਕਤ ਹੈ ਨਾ ਕਿ ਆਸਾਨੀ ਹੋਈ ਤਾਂ ਮੁਸਲਮਾਨ ਆ ਜੀ, ਮੁਸ਼ਕਲ ਆਈ ਤਾਂ ਉਸਨੇ ਉਮੀਦਾਂ ਕਾਫਰਾਂ ਨਾਲ ਵਾਬਸਤਾ ਕਰ ਲਈਆਂ, ਔਰ ਜੋ ਕਾਫਰ ਆ ਦੇ ਉਹ ਕਰ ਗੁਜ਼ਰਿਆ ਅੱਲਾ ਦੇ ਹੁਕਮ ਦੇ ਖਿਲਾਫ, ਅੱਲਾ ਦੀ ਮਸਾਜਿਦ 'ਤੇ ਬੰਬ ਗਿਰਾ ਦਿੱਤੇ, ਤਾਲਬ ਇਲਮਾਂ ਨੂੰ ਕਤਲ ਕਰ ਦਿੱਤਾ, ਅਸਾਤਜ਼ਾ ਨੂੰ ਤਬਾਹ ਕਰ ਦਿੱਤਾ, ਕੁਰਾਨ ਔਰ ਹਦੀਸ ਦੀਆਂ ਔਰ ਫਿਕਾ ਦੀਆਂ ਕਿਤਾਬਾਂ ਨੂੰ ਜਲਾ ਕੇ ਢੇਰ ਕਰ ਦਿੱਤਾ, ਕਿਸ ਵਾਸਤੇ? ਕਾਫਰ ਖੁਸ਼ ਹੋ ਤਾਂ ਨਾਲ ਦਾਅਵੇ ਈਮਾਨ ਵੀ ਇਹ ਕਿਸਮ ਮੁਨਾਫਕ ਦੀ ਹੈ ਨਾ। ਫਰਮਾ ਅੱਲਾ ਉਹਨਾਂ ਨੂੰ ਵੀ ਜਾਣਦਾ ਜਿਹੜੀ ਉਹਦੇ ਰਾਜ ਸ਼ਹੀਦ ਹੋ ਗਏ, ਮੋਮਿਨੀਨ ਨੂੰ ਵੀ ਜਾਣਦਾ ਜਿਹੜੇ ਜੰਮੇ ਰਹੇ ਨੇ ਉਸ 'ਤੇ, ਭਾਵੇਂ ਸ਼ਹੀਦ ਹੋ ਗਏ ਤਾਂ ਉਹਨਾਂ ਨੇ ਆਪਣਾ ਅਕੀਦਾ ਤਾਂ ਨਹੀਂ ਛੋੜਿਆ, ਔਰ ਮੁਨਾਫਕਾਂ ਨੂੰ ਵੀ ਜਾਣਦਾ। وقال الذين كفروا للذين آمنوا اتبعوا سبيلنا ولنحمل خطاياكم, ਜਿਹੜੇ ਕਾਫਰ ਅੰਨਾ ਇਹ ਮੋਮਨਾ ਇਹ ਲਾਲਚ ਦੇ ਨੇ ਬਸ ਤੁਸੀਂ ਯਾਰ ਸਾਡੇ ਸੰਗ ਰਲੋ ਜੋ ਅਸੀਂ ਕਰਨੇ ਆ ਉਹ ਕਰੋ ਤਵੀਓ ਸਬੀਲਨਾ ਸਾਡੀ ਰਾਹ ਲੱਗੋ ਵੱਲ ਨਾ ਵੱਲ ਖਤਾ ਯਾਰ ਗੁਮ ਤੁਹਾਡੇ ਦੁੱਖ ਅਸੀਂ ਵੜ ਲੈ ਸਾਂ ਤੁਹਾਡੇ ਗੁਨਾਹ ਕਿਆਮਤ ਨੂੰ ਵੀ ਅਸੀਂ ਚਾਹ ਲੈ ਸਾਂ ਦੁਨੀਆਂ ਤੇ ਤੁਹਾਡੀ ਅਸੀਂ ਮਦਦ ਕਰ ਸਾਂ ਤੁਹਾਡੇ ਤੇ ਜਿਹੜੀ ਤਕਲੀਫ਼ ਆਈ ਅਸੀਂ ਤੁਹਾਡੇ ਨਾਲ ਸਾਂ ਤੁਹਾਨੂੰ ਭੁੱਖ ਆਈ ਤੇ ਤੁਹਾਨੂੰ ਅਸੀਂ ਗੱਲਾਂ ਦਿਸਾਂ ਪੈਸੇ ਦਿਸਾਂ ਤੁਹਾਡੀ ਮਦਦ ਕਰ ਸਾਂ ਫੌਜੀ ਮਦਦ ਕਰ ਸਾਂ ਸਾਡਾ ਬਹਿਰੀ ਵਿਹੜਾ ਆ ਜਾਏਗਾ ਇਹ ਸਾਰੇ ਵਾਅਦੇ ਕਰਦੇ ਵਮਾ ਹੁਮ ਬਿਹਾਮਲੀਨ ਮਿਨ ਖਤਾਇਆ ਹੁਮ ਮਿਨ ਸ਼ੈ ਲੇਕਿਨ ਕਾਫਰਾਂ ਨੇ ਮੋਮਨਾ ਦਾ ਕੋਈ ਦੁੱਖ ਨਹੀਂ ਬਣਨਾ ਬਿਲਕੁਲ ਝੂਠੋ ਨਾ ਦੁਨੀਆਂ ਚ ਨਾ ਆਖਰਤ ਕੁਫਰ ਕੁਫਰ ਹੈ ਔਰ ਈਮਾਨ ਈਮਾਨ ਹੈ ਕਾਫਰ ਕਦੀ ਬੰਦੇ ਮੋਮਨ ਦੀ ਮਦਦ ਨਹੀਂ ਕਰੇਗਾ ਇੰਨਾ ਹਮਲਾ ਕਾਜ਼ਬੂਨ ਫਰਮਾਇਆ ਇਹ ਬੜਾ ਵੱਡਾ ਝੂਠ ਹੈ ਕਾਫਰ ਜਿਹੜਾ ਬੋਲਦੇ ਕਿ ਅਸੀਂ ਬੰਦੇ ਮੋਮਨ ਦੀ ਮਦਦ ਕਰਾਂਗੇ ਨਾ ਕੋਈ ਨਹੀਂ ਕਰਨੀ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡਾ ਈਮਾਨ ਜ਼ਾਇਆ ਕਰ ਦੇਣਗੇ ਤੁਹਾਨੂੰ ਆਪਣੀ ਲਾਈਨ ਚ ਪਾ ਲੈਣਗੇ ਤੁਹਾਡਾ ਅਕੀਦਾ ਚਲਾ ਜਾਏਗਾ ਤੁਹਾਡਾ ਕਿਰਦਾਰ ਦਾਗਦਾਰ ਹੋ ਜਾਏਗਾ ਤੁਹਾਡੇ ਤੋਂ ਅੱਲਾ ਵੀ ਨਾਰਾਜ਼ ਹੋ ਜਾਏਗਾ ਔਰ ਕਾਫਰਾ ਤੁਹਾਡੇ ਤੋਂ ਫਿਰ ਵੀ ਰਾਜ਼ੀ ਕੋਈ ਨਹੀਂ ਹੋਣਾ ਬਲਕਿ ਕਾਫਰਾ ਤੇ ਉਹਨਾਂ ਦੇ ਆਪਣੇ ਗੁਨਾਹ ਬੰਗੋਰਾ ਇੱਕ ਤਾਂ ਜਿਹੜਾ ਉਹਨਾਂ ਦਾ ਅਮਲ ਔਰ ਕਿਰਦਾਰ ਹੈ ਉਸਦਾ ਬੋਝ ਬੰਗੋਰਾ ਸੀ ਫਿਰ ਜਿਹੜਾ ਦੂਸਰਿਆਂ ਗੁਮਰਾਹ ਕਰਨ ਵਾਸਤੇ ਬਦਮਾਸ਼ੀਆਂ ਕਰਦੇ ਨਾ ਅਸਕਾਲ ਮਾਸਕਾ ਆਪਣੇ ਗੁਨਾਹ ਤੋਂ ਇਲਾਵਾ ਉਹ ਬੋਝ ਵੀ ਉਹਨਾਂ ਦੇ ਉੱਤੇ ਆ ਜਾਏਗਾ ਉਹਨਾਂ ਤੇ ਇਤਨੀ ਕਿਸਮ ਦੇ ਬੋਝ ਹੋਣਗੇ ਕਿ ਉਹ ਆਪਣੇ ਬੋਝ ਉਠਾਉਣੇ ਮੁਸ਼ਕਲ ਹੋ ਜਾਣਗੇ ਤੁਹਾਡਾ ਬੋਝ ਉਹਨਾਂ ਕਿੱਥੇ ਉਠਾਉਣਾ ਬਲਕਿ ਰੋਜ਼ ਮਹਿਸ਼ਰ ਇਹ ਸਾਰੇ ਬੋਝ ਉਠਾ ਕੇ ਇਹ ਗੁਨਾਹ ਦੀਆਂ ਸਾਰੀਆਂ ਗਠੜੀਆਂ ਉਹਨਾਂ ਦੇ ਉੱਤੇ ਹੋ ਸਨ ਅੱਗੋਂ ਨਵੀਂ ਜਵਾਬ ਤਲਬੀ ਪੈ ਰਹੀ ਸੀ ਵੀ ਤੁਸੀਂ ਅੱਲਾ ਦੀ ਜ਼ਾਤ ਔਰ ਉਸਦੀ ਸਿਫਾਤ ਦੇ ਬਾਰੇ ਅੱਲਾ ਦੇ ਨਬੀ ਔਰ ਉਸਦੇ ਦੀਨ ਦੇ ਬਾਰੇ ਕਿ ਝੂਠ ਦੇ ਫਲੰਦੇ ਗੜਦੇ ਨੇ ਉਸਦਾ ਜਵਾਬ ਦੇ ਇੱਕ ਤਾਂ ਅਕੀਦਾ ਖਰਾਬ ਹੈ ਉਹ ਬੋਝ ਫਿਰ ਕਿਰਦਾਰ ਖਰਾਬ ਹੈ ਉਹ ਬੋਝ ਫਿਰ ਗੁਨਾਹ ਦੀ ਤਰਫ ਦੂਸਰਾ ਰਾਗਬ ਕਰਦੇ ਉਹ ਬੋਝ ਇਹ ਸਾਰੇ ਬੋਝ ਉੱਤੇ ਹੋ ਸਨ ਅੱਗੋ ਜਵਾਬ ਤਲਬੀ ਨਵੀਂ ਸ਼ੁਰੂ ਹੋ ਜਾਏਗੀ ਗੁਨਾਹ ਦਾ ਹਿਸਾਬ ਤੇ ਪਿੱਛੇ ਹੋ ਸੀ ਪਰ ਇਹ ਦੱਸੋ ਤੁਸੀਂ ਅੱਲਾ ਦੀ ਜ਼ਾਤ ਤੇ ਕਿਉਂ ਝੂਠ ਬੋਲਿਆ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਕਿਉਂ ਝੂਠ ਬੋਲਿਆ ਅੱਲਾ ਦੇ ਦੀਨ ਦੇ ਖਿਲਾਫ ਕਿਉਂ ਝੂਠੀਆਂ ਹਕਾਇਤ ਗੜੀਆਂ ਤਾਂ ਫਰਮਾਇਆ ਉਹਨਾਂ ਨੂੰ ਤਾਂ ਫੁਰਸਤ ਨਹੀਂ ਹੋਣੀ ਕਿ ਕਿਸੇ ਦਾ ਦੁੱਖ ਵੰਡਾਣ ਉਹਨਾਂ ਕੋਲ ਤੇ ਆਪਣੀ ਜਵਾਬ ਤਲਬੀ ਜੋਗੀ ਵੀ ਉਹਨਾਂ ਨੂੰ ਸੂਰਤ ਕੋਲ ਨਹੀਂ ਬਣ ਵਲਕਦ ਅਰਸਲਨਾ ਨੂਹਨ ਇਲਾ ਕੌਮਿਹੀ ਫਲਬ ਸਫੀਹਿਮ ਅਲਫਾ ਸਨਤਿਨ ਇਲਾ ਖਮਸੀਨ ਆਮਾ ਫਅਖਜ਼ਹੁਮ ਤੂਫਾਨ ਵਹੁਮ ਜ਼ਾਲਿਮੂਨ ਫਰਮਾਇਆ ਅੱਲਾ ਦੇ ਬੰਦਿਆਂ ਦਾ ਤੁਸੀਂ ਅੰਦਾਜ਼ਾ ਕਰ ਲਓ ਤੂੰ ਸਾਡੇ ਕੋਲ ਤਾਂ 50 ਸਾਲ 40 ਸਾਲ 60 ਸਾਲ ਜ਼ਿੰਦਗੀ ਤੁਸੀਂ ਗਾਬਰ ਰਹਿੰਦੇ ਮੇਰੇ ਨਬੀ ਨੂੰ ਵੇਖੋ ਨੂਹ ਅਲੈਹ ਸਲਾਮ ਨੂੰ ਜਿਸਨੇ 950 ਸਾਲ ਤਬਲੀਗ ਕੀਤੀ 950 ਸਦੀਆਂ ਮਾਂ ਸਿਵਾਏ ਚੰਦ ਅਫਰਾਦ ਤੇ ਉਹਨਾਂ ਦੀ ਗੱਲ ਕਿਸੇ ਨੇ ਮੰਨੀ 950 ਸਾਲ ਪੂਰੀ ਕੌਮ ਮੁਖਾਲਫਤ ਕਰਦੀ ਰਹੀ ਪੂਰੀ ਕੌਮ ਤਰ੍ਹਾਂ ਤਰ੍ਹਾਂ ਦੀਆਂ ਤਕਲੀਫਾਂ ਦਿੰਦੀ ਰਹੀ ਪੂਰੀ ਕੌਮ ਉਹਨਾਂ ਦਾ ਤਮਸਕਰ ਉਡਾਉਂਦੀ ਰਹੀ ਕਿਹੜਾ ਹੈ ਜ਼ੁਲਮ ਜਿਹੜਾ ਉਹਨਾਂ ਦੇ ਨਾਲ ਉਹਨਾਂ ਰਵਾਜ਼ ਨਹੀਂ ਰੱਖਿਆ ਯਾਨੀ ਜ਼ਬਾਨੀ ਤਮਸਕਰ ਉਡਾਇਆ ਤੌਹੀਨ ਕੀਤੀ ਹੈ ਅਮਲਨ ਇਜ਼ਾ ਦਿੱਤੀ ਹੈ ਗੱਲ ਨਹੀਂ ਮੰਨੀ ਔਰ ਇੱਕ ਦਿਨ ਦੋ ਦਿਨ 50 ਸਾਲ 60 ਸਾਲ 100 ਸਾਲ ਨਹੀਂ ਅਲਫਾ ਸਨਾ ਦਿਨ ਇਲਾ ਖਮਸੀ ਨਾਮਾ 50 ਘੱਟ 1000 ਸਾਲ ਯਾਨੀ 950 ਸਾਲ ਨੂਹ ਅਲੈਹਿ ਸਲਾਮ ਨੇ ਮੁਸਲਸਲ ਤਬਲੀਗ ਕੀਤੀ ਔਰ 950 ਸਾਲ ਮਾਂ ਸਿਵਾ ਚੰਦ ਅਫਰਾਦ ਦੇ ਕਿਸੇ ਉਹਨਾਂ ਦੀ ਗੱਲ ਨਹੀਂ ਮੰਨੀ ਬੀਵੀ ਨਹੀਂ ਮੰਨੀ ਬੇਟੇ ਨਹੀਂ ਮੰਨੀ ਬੇਟੇ ਨੇ ਵੀ ਮੁਖਾਲਫਤ ਕੀਤੀ ਬੀਵੀ ਨੇ ਕੀਤੀ ਸਰਦਾਰਾਂ ਨੇ ਕੌਮ ਨੇ ਕੀਤੀ ਕਬਾਇਲ ਨੇ ਕੀਤੀ ਆਬਾਦੀਆਂ ਨੇ ਕੀਤੀ ਤਾਂ ਕਿ ਕੋਈ ਉਹਨਾਂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈ ਮਾਂ ਸਿਵਾ ਚੰਦ ਨਫੂਸੇ ਕੁਦਸੀਏ ਦੇ ਫਿਰ ਫਰਮਾਇਆ ਆਖਰ 950 ਸਾਲ ਬੀਤ ਗਏ ਨਾ ਉਹਨਾਂ ਬੜਾ ਲੰਬਾ ਮੁਜਾਹਿਦਾ ਕੀਤਾ ਔਰ ਕਾਫਰਾਂ ਨੇ ਬੜੀ ਮੌਜ ਕੀਤੀ ਔਰ ਬੜਾ ਤਮਸਕਰ ਉਡਾਇਆ ਨਤੀਜਾ ਕੀ ਹੋਇਆ ਅਖਜ਼ਹੁਮ ਤੂਫਾਨ ਬਿਲ ਆਖਰ ਉਹਨਾਂ ਨੂੰ ਤੂਫਾਨ ਨੇ ਘੇਰ ਲਿਆ ਔਰ ਸਾਰੇ ਸਿਵਾਏ ਉਹਨਾਂ چند مقدس افراد تھے جنہیں نوح علیہ السلام کا اتباع کیتا، وہ کشتی سوار ہوئے سلامت رہے، باقی ساری دنیا کر کے آب ہو گئی، طوفان دی نظر ہو گئی. وہم ظالمون، اس واسطے انہوں نے طوفان آیا کہ وہ خود ظلم کر گئے. اتنے اللہ کریم نے نوح علیہ السلام دی استقامت اور استوالت تبلیغ دی مثال دیتی ہے کہ تو سنوں بنی ہے تو تھوڑیاں تھوڑیاں عمران اور چند سال تھوڑے کول ہوندے، دو چار سال تو اقتدار ملتا تو تسی پورا ملک کافروں کے بیچ دیں دے، وہ کافر خوش رہن جی، اللہ راضی ہوئے یا ناراض ہوئے، امریکہ راضی رہے. تے انہاں ہستیاں نے تو کچھ نہ 950 سال کفر دا مقابلہ کیتا، سمجھوتا نہیں کیتا. نتیجہ کیا ہوا؟ کفر اور کافر تباہ ہو گئے اور اللہ انہاں نو سلامت رکھیا. دوسری دفعہ روح زمین دی آبادی دا سبب بنے، اس واسطے انہوں نے آدم ثانی آخیا بنا. اس واسطے کہ مفسرین کرام لکھتے ہیں جڑے لوگ انہوں نے کشتی سلامت بھی رہے، اگا انہوں نے اولاداں نہیں چلیاں، صرف نوح علیہ السلام دی اولاد اور آپ دے بیٹے دی اولاد چلی ہے. یعنی یہ جڑے 80 جتنے لوگ روح زمین تے آباد ہیں، یہ صرف نوح علیہ السلام دے اور انہوں نے مختلف بیٹے دی اولاد. آدم علیہ السلام دی اولاد تو نوح علیہ السلام بھی ہے، اس حوالے سے آدم علیہ السلام دی مائی ہوا دی اولاد ہے، لیکن اولاد آدم سوائے نوح علیہ السلام اور انہوں دی اولاد دے، نوح علیہ السلام دے زمانے جس میں طوفان آیا کافر غرق ہو گئے، تو جڑے مسلمان مرد عورتیں بھی کشتی سوار ہیں سوائے نوح علیہ السلام دے کسی دوسرے کی نسل نہیں چلی. فرمایا جنہوں نے 950 سال مجاہدہ کیتا انہوں دی نسل تو میں قیامت تک باقی رکھی، اور جنہوں انہوں دی گل نہیں منی اسی ویلے ختم کر دیتے گئے. فانجیناہ واصحاب السفینۃ وجعلناہا آیۃ للعالمین، اسی نوح علیہ السلام نے بھی اس طوفان تو نجات دیتی اور جڑے انہوں دے نال کشتی سوار ہیں انہوں نے بھی، اور انہوں نے راندی دنیا تک کائنات واسطے نشان بنا دیتا، دلیل بنا دیتا عظمت الہی دی، حق دے غلبے دی اور کفر دے خسران دی. وآخر دعوانا ان الحمدللہ رب العالمین.